बैठा सोडी पातशाह, बैठा सोडी पातशाह,
बैठा सोडी पातशाह, बैठा सोडी पातशाह,
बैठा सोडी पातशाह, बैठा सोडी पातशाह, सतगुरु कहावे,
रामदास सतगुरु कहावे,
रामदास सतगुरु कहावे,
रामदास सतगुरु कहावे,
बैठा सोडी पातशाह, बैठा सोडी पातशाह, बैठा सोडी पातशाह,
बैठा सोडी पातशाह, बैठा सोडी पातशाह,
रामदास सतगुरु कहावे,
रामदास सतगुरु कहावे,
रामदास सतगुरु कहावे, बैठा सोडी पातशाह। जिसदी वस्ती से घर आवे,
वस्ती से घर आवे,
दिच्चे पूर्व देवना जिसदी वस्ती से घर आवे,
वस्ती से घर आवे,
बैठा सोढ़ी पातशाह, रामदास सतगुर कहावे, रामदास सतगुर कहावे,
रामदास सतगुरु कहावे,
बैठा सोडी पातशाह, बैठा सोडी पातशाह। बैठा सोडी पातशाह,
बैठा सोडी पातशाह,
रामदास सतगुरु कहावे,
रामदास सतगुरु कहावे,
रामदास सतगुरु कहावे,
रामदास सतगुरु कहावे,
बैठा सोडी पातशाह, बैठा सोडी पातशाह,
बैठा सोडी पातशाह, बैठा सोडी पातशाह, गुरु रामदास, गुरु रामदास, गुरु
समुद्र समावे उल्टी गंग समुद्र समावे बैठा सोडी पातशाह बैठा सोडी पातशाह बैठा सोटी पातशाह रामदास सतगुरु कहावे रामदास सतगुरु कहावे बैठा सोटी पातशाह सोडी पातशाह बैठा सोडी पातशाह बैठा सोडी पातशाह सतगुरु कहावे रामदास सतगुरु कहावे बैठा सोडी पातशाह बैठा सोडी पातशाह बैठा सोडी पातशाह रामदास सतगुर कहावै रामदास सतगुर कहावै बैठा सोडी पातशाह बैठा सोडी पातशाह सचे पातशाह जी कौन जानता सी कि आज जेड़ा कुंगड़ियां वेच रहा है इदे सिर ते छतर झूलणगे सोने दे हरी मंदर बनणगे लखां पुले पटके रूहां नू इथे आत्मक ज्ञान प्राप्त होवेगा कौन जानता सी कि ए सोडी पातशाह कोट ब्रह्मंडा दा मालिक आप है पता नहीं कितने युगां दी सेवा सी सिमरन सी जिते सदके गुरु नानक दी गद्दी नसीब हुई कितने युगां दी सेवा होण दे बावजूद भी संसार विच आके सेवा करनी पैंदी है पूरने पौने पैंदे है गुरु अमरदास महाराज जी दे दर ते आके सेवा करके बीबी भानी जो उना दी सपुत्री सी उना ने भी वरदान प्राप्त कीते घर ही की वस्त करे रहावे ते गुरु रामदास पातशाह जी ने भी ओ दाता प्राप्त कीतियां क्योंकि गुरु नानक दे घर नूं अपना घर समझिया ते जिन्हां ने अपना घर समझ लिया वह गुरु नानक दे घर दे मालक बन गए अज बैठा है दे रहा दीदारे जिदे उपर नजर पैंदी है कंगले ते नजर पै जावे वह भी पातशाह बन जांदा है बैठा सोडी पातशाह बैठा सोडी पातशाह बैठा सोडी पातशाह बैठा सोडी पातशाह सतगुरु कहावै
रामदास सतगुरु कहावै
आप दा महान अवतार लाहौर जो आजकल पाकिस्तान विच है चूना मंडी विखे आप दे सत्कार योग पिता जी हरदास जी अते सत्कार योग ओ तन जने दी माए तन माता माता दया कौर जी दी कोख तो आप दा अवतार होया आप जी नू पिता दा प्यार ता बहुता चिर ना मिलिया छुटेरी उम्र सी पिता जी सिर तो उठ गए छोटी उम्र ची पिता दा साया सिर तो उठ जाना घर दे विच बड़िया मुश्किलां आउंदियां हन माता दया कौर जी सोचदे हन कि गरीबी है घर दा गुजारा किवें चलेगा नाल दे गवाढ़ी सज्जन जिहड़े रहिंदे सन उन्हां दे बच्चे रावी दे किनारे कुंगड़ियां वेचन जाया करदे सन उन्हां ने प्रेरणा दित्ती कि तुसीं साडे नाल चलिया करो क्योंकि रावी दे कंडे ते बहुत सारे छायादार ब्रिश सन ते लोकी आके बैठे के आराम करया करदे सन इत्थे ਅੱਜ ਮਾਤਾ ਦਇਆ ਕੌਰ ਨੇ ਕੁੰਗੜੀਆਂ ਉਬਾਲ ਦਿੱਤੀਆਂ। ਬਾਲਕ ਰੂਪ ਪ੍ਰਭੂ ਸ੍ਰਿਸ਼ਟੀ ਦੇ ਮਾਲਕ, ਜਿਨ੍ਹਾਂ ਦਾ ਘਰ ਵਾਲਿਆਂ ਨੇ ਨਾਂ ਜੇਠਾ ਰੱਖਿਆ, ਕਿਉਂਕਿ ਪਲੇਟੀ ਦੇ ਪਹਿਲੇ ਬੱਚੇ ਸਨ, ਪੁੱਤਰ ਸਨ, ਤੇ ਜੇਠਾ ਕਰਕੇ ਪਿਆਰ ਨਾਲ ਪੁਕਾਰਿਆ ਕਰਦੇ ਸਨ। ਮਾਤਾ ਨੇ ਕੁੰਗੜੀਆਂ ਉਬਾਲ ਦਿੱਤੀਆਂ। ਅੱਜ ਉਹ ਕੋਟ ਬ੍ਰਹਿਮੰਡਾਂ ਦਾ ਮਾਲਕ, ਛਾਬਾ ਚੁੱਕ ਕੇ ਦਰਿਆ ਰਾਵੀ ਵੱਲ ਬੱਚਿਆਂ ਦੇ ਨਾਲ ਪਹੁੰਚ ਗਿਆ। ਉਸ ਸਮੇਂ ਦਰਿਆ ਕਿਲੇ ਦੇ ਨਾਲ ਤੋਂ ਲੰਘਦਾ ਸੀ ਅਤੇ ਦਰਿਆ ਉੱਤੇ ਬੜੀ ਭੀੜ ਰਿਹਾ ਕਰਦੀ ਸੀ। ਕਈ ਸਾਧੂ ਫਕੀਰ ਗਿਆਨ ਚਰਚਾ ਵੀ ਕਰਿਆ ਕਰਦੇ ਸੀ। ਤਾਲੀਆਂ ਦੀਆਂ ਠੰਡੀਆਂ ਛਾਵਾਂ ਮਾਰਨ ਲਈ ਕਈ ਲੋਕ ਸਮਾਂ ਪਾਸ ਕਰਨ ਵੀ ਆਉਂਦੇ ਸੀ। ਇੱਥੇ ਆ ਕੇ ਛਾਬਾ ਰੱਖ ਕੇ ਆਪ ਬੈਠ ਗਏ। ਹੋਰਨਾਂ ਬੱਚਿਆਂ ਨੇ ਤਾਂ ਆਵਾਜ਼ਾਂ ਲਾਈਆਂ, ਮਸਾਲੇਦਾਰ ਚਨੇ, ਕਰਾਰੇ ਚਨੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤੀ ਸਰੂਪ, ਸੰਤੋਖ ਦੀ ਮੂਰਤ, ਆਪ ਸਮਾਧੀ ਲਾ ਕੇ ਬੈਠੇ ਰਹੇ। ਕਿਸੇ ਨੂੰ ਸੱਦਿਆ ਨਹੀਂ ਕਿ ਆ ਕੇ ਕੁੰਗੜੀਆਂ ਲੈ ਲਓ। ਕੋਈ ਹੋਕਾ ਨਹੀਂ ਦਿੱਤਾ। ਸਾਰੇ ਦਿਨ ਵਿੱਚ ਆਪਨੇ 3 ਪੈਸੇ ਵੱਟੇ, ਪਰ ਛੱਪੇ ਕੋਲ ਬੈਠੇ ਰਹੇ। ਸਾਧੂਆਂ ਦੀ ਇੱਕ ਟੋਲੀ ਨੇ ਦਰਿਆ ਵਿੱਚੋਂ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਪੂਜਾ ਪਾਠ ਵਿੱਚ ਰੁੱਝ ਗਏ ਉਹ, ਤੇ ਪੂਜਾ ਪਾਠ ਕਰ ਚੁੱਕੇ ਤਾਂ ਉਹ ਸਾਧੂ ਆਪਣੇ ਆਪ ਬਾਲਕ ਰੂਪ ਭਗਵਾਨ ਕੋਲ, ਕਿਉਂਕਿ ਕੌਣ ਜਾਣਦਾ ਸੀ ਕਿ ਇਹ ਆਪ ਮਾਲਕ ਹਨ, ਸ੍ਰਿਸ਼ਟੀ ਦੇ ਮਾਲਕ ਹਨ। ਆ ਕੇ ਤੇ ਕਹਿਣ ਲੱਗੇ, ਹੇ ਬਾਲਕ, ਅਸੀਂ ਸਾਰੇ ਸਾਧੂ ਭੁੱਖੇ ਹਾਂ, ਕਿਤੇ ਭੋਜਨ ਛਕਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ, ਅਸਾਂ ਕੋਲ ਮਾਇਆ ਵੀ ਨਹੀਂ ਹੈ, ਕੀ ਸਾਨੂੰ ਕੁੰਗੜੀਆਂ ਛਕਾ ਸਕਦਾ ਹੈ? ਨਿਰਮਲ ਆਤਮਾ ਧੰਨ ਗੁਰੂ ਰਾਮਦਾਸ ਬਾਲਕ ਦੇ ਰੂਪ ਵਿੱਚ ਪ੍ਰਭੂ ਮੁਸਕਰਾ ਕੇ ਕਹਿਣ ਲੱਗੇ, ਮਹਾਂਪੁਰਖੋ, ਇਹ ਸਭ ਕੁਛ ਤੁਹਾਡੇ ਲਈ ਹੀ ਤਾਂ ਹੈ। ਮੁੱਠੀਆਂ ਭਰ ਭਰ ਕੇ ਕੁੰਗੜੀਆਂ ਦੇਈ ਗਏ ਤੇ ਮਹਾਂਪੁਰਖ ਛਕੀ ਗਏ। ਇਹਨਾਂ ਵਿੱਚ ਇੱਕ ਜਿਹੜਾ ਬੜੀ ਉੱਚੀ ਬਿਰਤੀ ਵਾਲਾ ਮਹਾਂਪੁਰਖ ਸੀ, ਉਸਨੇ ਜਦੋਂ ਮਸਤਕ ਵੇਖਿਆ, ਐਸਾ ਮਸਤਕ ਤਾਂ ਅਵਤਾਰਾਂ ਦਾ ਹੋ ਸਕਦਾ, ਸ੍ਰਿਸ਼ਟੀ ਦੇ ਮਾਲਕ ਦਾ ਹੋ ਸਕਦਾ, ਤੇਜ ਜਲਿਆ ਨਹੀਂ ਜਾਂਦਾ। ਸਿਰ ਝੁੱਕ ਗਏ ਸਾਰਿਆਂ ਦੇ, ਕਹਿਣ ਲੱਗੇ, ਆਪ ਤਾਂ ਕਰੋੜਾਂ ਦੀਆਂ ਭੁੱਖਾਂ ਮਿਟਾਇਆ ਕਰੋਗੇ। ਆਪ ਜੀ ਦਾ ਚੰਗੇ ਪ੍ਰਤਾਪੀ ਘਰ ਵਿੱਚ ਵਿਆਹ ਹੋਵੇਗਾ, ਕੰਗਲੇ ਅਤੇ ਪਾਤਸ਼ਾਹ ਆਪ ਦੇ ਚਰਨਾਂ ਤੇ ਸ਼ੀਸ ਝੁਕਾ ਕੇ ਆਪਣੇ ਮਨੁੱਛਾ ਜਨਮ ਨੂੰ ਸਫਲ ਕਰਿਆ ਕਰਨਗੇ, ਤੁਹਾਡੇ ਸਿਰ ਤੇ ਛਤਰ ਝੂਲਣਗੇ। ਸਾਰਾ ਜਗਤ ਆ ਕੇ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰੇ, ਬੜੀਆਂ ਅਸੀਸਾਂ ਦਿੰਦੇ ਹੋਏ ਉਹ ਸਾਧੂ ਦਾ ਜਿੱਧਰੋਂ ਆਏ ਸਨ। ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਈਆਂ ਦਾ ਖਰਾ ਸੌਦਾ ਕੀਤਾ ਸੀ ਨਾ, ਅੱਜ ਗੁਰੂ ਰਾਮਦਾਸ ਨੇ ਵੀ ਖਰਾ ਸੌਦਾ ਕੀਤਾ ਤੇ ਆ ਗਏ ਘਰ। ਕੁੰਗੜੀਆਂ ਦੀ ਛਾਬੜੀ ਖਾਲੀ ਹੈ, ਸਾਰੀਆਂ ਵਿਕ ਗਈਆਂ ਹਨ ਮਾਂ ਜੀ, ਸਾਰੀਆਂ ਵਿਕ ਗਈਆਂ ਹਨ। ਤੇ ਕਿਤਨੇ ਪੈਸੇ ਵੱਟੇ ਹਨ? 3 ਪੈਸੇ ਨਗਦ ਵੱਟੇ ਹਨ ਤੇ ਬਾਕੀ ਉਧਾਰ ਦਿੱਤਾ। ਭੋਲੇ ਭਾਲੇ ਬਚਨ ਸੁਣ ਕੇ ਮਾਂ ਨੇ ਮੱਥਾ ਚੁੰਮ ਲਿਆ, ਗੱਲ ਨਾਲ ਲਾ ਕੇ ਆਖਿਆ, ਬੇਟਾ ਬਈ ਉਧਾਰ ਨਹੀਂ ਦੇਈਦਾ। ਮਾਂ ਜੀ, ਜਿੱਥੇ ਉਧਾਰ ਮੈਂ ਦਿੱਤਾ ਨਾ, ਉਹ ਉਧਾਰ ਵਾਪਸ ਆਉਣ ਵਾਲਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਮਾਂ ਪਾ ਕੇ ਜਿੱਥੇ ਪਿਤਾ ਉੱਠ ਗਿਆ ਸੀ, ਮਾਂ ਵੀ ਸਿਰ ਤੋਂ, ਮਾਂ ਦਾ ਪਿਆਰ ਵੀ ਉੱਠ ਗਿਆ, ਹੁਣ ਆਪਣੇ ਨਾਨਕੇ ਬਾਸਰ ਕੇ ਆ ਠਹਿਰੇ। ਉੱਥੇ ਵੀ ਇਸੇ ਤਰ੍ਹਾਂ ਕੁੰਗੜੀਆਂ ਹੀ ਵੇਚਦੇ ਨੇ। ਸ਼੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਸੰਗਤ ਜਾ ਰਹੀ ਸੀ ਤਾਂ ਇਹ ਵੀ ਨਾਲ ਚੱਲ ਪਏ। ਜਿਉਂ ਚੱਲ ਪਏ ਅੱਗੇ ਸੇਵਾ ਚੱਲੀ ਹੋਈ ਸੀ, ਆਪ ਸੇਵਾ ਕਰਦੇ ਰਹਿੰਦੇ ਸੀ, ਘੁੰਗੜੀਆਂ ਵੀ ਵੇਚਣੀਆਂ ਥੋੜਾ ਜਿਹਾ ਸਮਾਂ, ਲੋੜ ਅਨੁਸਾਰ ਪੈਸੇ ਜਦੋਂ ਹੋ ਜਾਣੇ ਤਾਂ ਬਾਕੀ ਘੁੰਗੜੀਆਂ ਸੰਗਤਾਂ ਨੂੰ ਛਕਾ ਦੇਣੀਆਂ ਤੇ ਸੇਵਾ ਵਿੱਚ ਲੱਗੇ ਰਹਿਣਾ। ਇੱਕ ਦਿਨ ਉਹ ਸੁਭਾਗ ਘੜੀ ਆ ਗਈ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਧਰਮ ਸੁਪਤਨੀ ਨੇ ਬੇਨਤੀ ਕੀਤੀ, ਮਹਾਰਾਜ ਬੀਬੀ ਪਾਣੀ ਹੁਣ ਵਰ ਲਾਇਕ ਹੈ, ਇਸ ਲਈ ਕੋਈ ਵਰ ਘਰ ਲੱਭਣਾ ਚਾਹੀਦਾ, ਕਿਉਂਕਿ ਬੀਬੀ ਦਾਨੀ ਜੀ ਦਾ ਤਾਂ ਸ਼ੁਭ ਵਿਵਾਹ ਰਾਮਾ ਜੀ ਨਾਲ ਹੋ ਗਿਆ ਸੀ, ਬੀਬੀ ਪਾਣੀ ਦਾ ਵੀ ਕਰਨਾ ਹੈ। ਤੇ ਸਾਹਮਣੇ ਆ ਗਏ ਗੁਰੂ ਰਾਮਦਾਸ, ਮੋਹਣੀ ਮੂਰਤ ਦਰਸ਼ਨ ਕਰਕੇ ਤਨ ਮਨ ਮੋਹਿਆ ਜਾਂਦਾ ਸੀ ਤੇ ਕਹਿਣ ਲੱਗੇ ਇਹਨਾਂ ਵਰਗਾ ਹੋਵੇ ਜਿਹਨੂੰ ਭੇਜੋਗੇ ਨਾ ਵਰ ਘਰ ਲੱਭਣ ਲਈ, ਉਹਨੂੰ ਸਮਝਾ ਦਿਓ ਕਿ ਇਹਨਾਂ ਵਰਗਾ ਹੋਵੇ, ਜਿਵੇਂ ਇਹਨਾਂ ਦਾ ਸਦੋਲ ਸੋਹਣਾ ਸਰੀਰ, ਗੋਰਾ ਮੁਖੜਾ, ਗੁਲਾਬ ਦੇ ਫੁੱਲ ਵਾਂਗੂ ਖਿੜਿਆ ਹੋਇਆ ਮੁਖੜਾ, ਚਿਹਰੇ ਤੇ ਕੋਈ ਨੂਰ ਟਪਕ ਰਿਹਾ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਫਿਰ ਇਹਦੇ ਵਰਗਾ ਤਾਂ ਇਹੀ ਹੈ, ਇਸੇ ਨੂੰ ਹੀ ਪਰਮੇਸ਼ਰ ਨੇ ਘੜ ਕੇ ਭੇਜਿਆ। ਤਾਂ ਜਦੋਂ ਰਾਮਦਾਸ ਜੀ ਨੂੰ ਪੁੱਛਿਆ ਤੇਰੇ ਮਾਤਾ ਪਿਤਾ ਕਿੱਥੇ ਹੁੰਦੇ ਆ, ਜੀ ਮਾਤਾ ਪਿਤਾ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਮੈਂ ਆਪਣੇ ਨਾਨਕੇ ਰਹਿੰਦਾ ਹਾਂ ਬਾਸਰ ਕੇ। ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਹ ਸੁਭਾਗ ਘੜੀ ਆਈ, ਬੀਬੀ ਪਾਣੀ ਦੇ ਨਾਲ ਆਪਦਾ ਸ਼ੁਭ ਵਿਵਾਹ ਹੋ ਗਿਆ, ਬੜੀਆਂ ਮੰਗਲਮਈ ਕੀਰਤਨ ਹੋਏ, ਕਿਉਂਕਿ ਆਨੰਦ ਕਾਰਜ ਦੀ ਜੋ ਰਸਮ ਹੈ ਉਹ ਗੁਰੂ ਅਮਰਦਾਸ ਮਹਾਰਾਜ ਨੇ ਚਾਲੂ ਕੀਤੀ ਔਰ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਦਾ ਕੀਰਤਨ ਹੋਇਆ, ਫਿਰ ਆਨੰਦ ਕਾਰਜ। ਉਸ ਤੋਂ ਉਪਰੰਤ ਫਿਰ ਐਸੀ ਉਗਰ ਸੇਵਾ ਕੀਤੀ ਕਿ ਆਪ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕੀਤੀ ਉਹ ਮਾਲਕ ਬਣ ਗਏ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਵਰਦਾਨ ਪ੍ਰਾਪਤ ਕਰਕੇ, ਬੀਬੀ ਪਾਣੀ ਨੇ ਵੀ ਵਰਦਾਨ ਮੰਗਿਆ ਸੀ, ਘਰ ਹੀ ਕੀ ਵਸਤ ਕਰੇ ਰਹਾ ਵੈ, ਜਿਵੇਂ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨਿੱਚੇ ਪੂਰਬ ਦੇਵਣਾ, ਇਹ ਪੂਰਬ ਦਾ ਲਿਖਿਆ ਹੋਇਆ ਸੀ ਜੋ ਉਹਨਾਂ ਸਾਧੂਆਂ ਨੇ ਪੜ੍ਹ ਲਿਆ ਸੀ, ਬਈ ਇਹ ਤੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ, ਇਹ ਤਾਂ ਕੋਟ ਬ੍ਰਹਿਮੰਡਾ ਦਾ ਮਾਲਕ ਹੈ। ਤਾਂ ਅੱਜ ਉਹ ਸੁਭਾਗ ਘੜੀ ਆਈ, ਮੇਰੇ ਪਾਤਸ਼ਾਹ ਬੈਠੇ ਹਨ ਤੇ ਫਿਰ ਭਾਈ ਸਾਹਿਬ ਕਹੀ ਗੁਰਦਾਸ ਜੀ ਨੇ ਜਦੋਂ ਦਰਸ਼ਨ ਕੀਤੇ ਕਿ ਰਿਧੀਆਂ ਸਿੱਧੀਆਂ ਚਰਨਾਂ ਵਿੱਚ ਹੱਥ ਬੱਧੀ ਖੜੀਆਂ ਹਨ, ਦੇਵੀ ਦੇਵਤੇ ਬੜੇ ਬੜੇ ਪੀਰ ਪੈਗੰਬਰ ਔਲੀਆ ਹੱਥ ਬੰਨ ਕੇ ਖੜੋਤੇ ਹੋਏ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ, ਤਾਂ ਫਿਰ ਆਪ ਕਹਿੰਦੇ ਹਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵੇ, ਅੱਜ ਨਿਰੰਕਾਰ ਨੇ ਰਾਮਦਾਸ ਦਾ ਰੂਪ ਧਾਰਨ ਕੀਤਾ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਜਿੱਥੇ ਅੱਠੇ ਪਹਿਰ ਕੀਰਤਨ ਦਾ ਲੰਗਰ ਚੱਲ ਰਿਹਾ ਹੈ ਉੱਥੇ ਸਰੀਰਕ ਭੋਜਨ ਵੀ ਹਰ ਵੇਲੇ ਅੱਠੇ ਪੈਰ ਗੁਰੂ ਕੇ ਲੰਗਰ ਚੱਲ ਰਹੇ ਹਨ, ਆਤਮਕ ਗੁਰੂ ਕਾ ਭੋਜਨ ਵੀ ਕੀਰਤਨ ਦੁਆਰਾ ਦੇ ਰਹੇ ਹਨ, ਜੋੜ ਰਹੇ ਹਨ ਗੁਰੂ ਦੇ ਚਰਨਾਂ ਨਾਲ। ਜਿਹੜਾ ਵੀ ਇੱਥੇ ਕੋਈ ਸ਼ਰਧਾ ਦੇ ਨਾਲ ਆ ਕੇ ਸੀਸ ਝੁਕਾਉਂਦਾ ਹੈ, ਝੋਲੀਆਂ ਭਰ ਕੇ ਜਾਂਦਾ, ਮਹਾਰਾਜ ਇਸ ਲਈ ਬਖਸ਼ਿਸ਼ ਕਰਦੇ ਹਨ। ਦਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਕੋਈ ਧਰਤੀ ਤੇ ਐਸਾ ਬੈਕੁੰਠ ਨਹੀਂ ਜਿੱਥੇ ਅੱਠੇ ਪੈਰ ਕੀਰਤਨ ਹੁੰਦਾ ਹੋ। ਦਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੁੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਤੀ ਸ਼ਗਨ ਅਪਾਰ ਅਨੂਪ ਰਾਮਦਾਸ ਪੁਰ, ਹਰੇ ਹਾਂ ਨਾਨਕ ਕਸ ਮਲ ਜਾਏ ਨਾਈਏ ਰਾਮਦਾਸ ਸਰ। ਜਿਹੜਾ ਵੀ ਕੋਈ ਸਰੋਵਰ ਵਿੱਚ ਤੇਰਾ ਨਾਂ ਲੈ ਕੇ ਇਸ਼ਨਾਨ ਕਰਦਾ ਹੈ, ਜਨਮਾਂ ਦੇ ਉਸਦੇ ਦੁੱਖ ਕੱਟੇ ਜਾਂਦੇ ਹਨ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ
ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ।